हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाले दीनानाथ मया करो। शरीर स्वस्थ क्षीण समय सिमरंत नानके राम दमोदर माधवे। सन्मान योग गुरु रूप सत्संग जीओ, फतेह प्रवान करने वाहेगुरु जी का खालसा वाहेगुरु जी की फतेह। कई दिनों तो दास ने एक लड़ीवार विचार धन गुरु गोबिंद सिंह जी महाराज के अमर कलाम एक पावन शब्द दियां दो पंक्तियां तो आरंभ की हुई है। पंक्तियां रे मन ऐसो कर सन्यासा, धर्म की शिखरता जिथे है गुरमत विच कहिंदे ने ब्रह्म ज्ञानी है, सनातन मत विच कहिंदे ने सन्यासी हो गया। और इसे तरीके दे नाल बौद्ध धर्म विच कहिंदे ने ये जिहड़ा भिक्षु है बोध नूं प्राप्त हो गया। जैन मत विच कहिंदे ने इहनूं निर्वाण प्राप्ति हो गई है, ये निर्वाण हो गया, बाण तो बिना हरकत तो बिना अडोल हो गया निर्वाण। अवस्था तो इको ही है। किसी नूं इस्लाम कहिंदा है ये हलूल कर गया है, अल्लाह जपदियां जपदियां हलूल कर गया। अवस्था एको ही है, नाम अलग अलग ने। यह ब्रह्म ज्ञानी है, यह सन्यासी है, यह बोध हो गया है, यह निर्वाण हो गया है, यह हलूल कर गया है, इत्यादि उस एक अवस्था दे वक वक भाषा करके अलग अलग नाम है। उस नाम करके थोड़ा जहा अखरी अर्थां दा भेद समझ लो, अवस्था दा भेद नहीं है, अवस्था हो ही है। सन्यास जो स्वयं विच टिक गया, अपने विच टिक गया, जो अपने विच टिक गया वही ब्रह्म ज्ञानी है, जो ब्रह्म ज्ञानी है वही निर्वाण है, बाण तो बिना हो गया अडोल सहज। और जो निर्वाण है उसे नो बोध की प्राप्ति हुई है, और जो बोध प्राप्त कर चुके हैं बुद्धिष्ट हो गए बोध हो गए वो ही हलूल कर गए। अवस्था तो एक ही है, नाम अलग अलग है। नामों के थोड़े जहा अखरी अर्थ अलग अलग हो सकते हैं, अवस्था एक ही है। धन गुरु गोविंद सिंह जी महाराज, धन गुरु ग्रंथ साहब जी महाराज की बाणी, ये जितनिया शिखर दिया अध्यात्मक अवस्था ने, भाव जो अवस्था है उसके जितने नाम ने करीबन करीबन आते ने गुरु ग्रंथ साहब। परमात्मा के भी नाम आते ने, बलहारी जाओ जेते तेरे नाम है, अनंत नाम आते ने। वो जोड़ी एक अवस्था है, उस अवस्था नूं वख वख नामां नाल दसिया गया, दर्शाया गया, समझाया गया, समझाया गया, वो नाम भी है। इस पावन वाक दे सतगुरु देव जी महाराज सन्यास शब्द की वरतों करते हैं। सन्यास शिखर है, ब्रह्मचारी गृहस्थी बानप्रस्थी सन्यासी सनातन धर्म की वंड। जे ब्रह्मचारी होना बीज है, गृहस्थी होना द्रख्त है, ਦਰਖਤੀ ਗ੍ਰਸਤੀ ਤੇ ਦਰਖਤ ਦੀ ਤਰ੍ਹਾਂ ਹੋਣਾ ਹੀ ਚਾਹੀਦਾ। ਉੱਥੇ ਪੰਛੀ ਆਉਣ, ਉਹਨਾਂ ਨੂੰ ਸਾਇਆ ਮਿਲਣੀ ਚਾਹੀਦੀ ਹੈ, ਫੁੱਲ ਮਿਲਣੇ ਚਾਹੀਦੇ ਨੇ, ਪੱਤੇ ਮਿਲਣੇ ਚਾਹੀਦੇ ਨੇ, ਕੋਈ ਘੋਂਸਲਾ ਬਣਾ ਸਕੇ, ਦਰਖਤ ਕਿਸੇ ਦਾ ਸਹਾਰਾ ਬਣ ਸਕੇ, ਗ੍ਰਸਤੀ ਦੀ ਤਰਜ਼ੇ ਜ਼ਿੰਦਗੀ ਤੇ ਦਰਖਤ ਦੀ ਤਰ੍ਹਾਂ। ਬੀਜ ਹੈ ਬ੍ਰਹਮਚਾਰੀ, ਦਰਖਤ ਹੈ ਗ੍ਰਸਤੀ, ਫੁੱਲ ਹੈ ਬਾਨੁਪ੍ਰਸਤੀ, ਫਲ ਹੈ ਸੰਨਿਆਸੀ। ਬੀਜ ਸ਼ਿਖਰ ਤੇ ਪਹੁੰਚ ਗਿਆ, ਬੀਜ ਜੋ ਚੱਲ ਰਿਹਾ ਇਹਦੀ ਯਾਤਰਾ ਸਮਾਪਤ ਹੋ ਜਾਂਦੀ ਹੈ ਜਦ ਫਲ ਬਣ ਜਾਵੇ। ਸਰਿਤਾ ਨਦੀ ਜੋ ਚੱਲ ਰਹੀ ਹੈ ਉਹਦੀ ਯਾਤਰਾ ਸਮਾਪਤ ਹੋ ਜਾਂਦੀ ਹੈ ਜਦ ਸਾਗਰ ਤੱਕ ਪਹੁੰਚ ਜਾਂਦੀ ਹੈ। ਮਨੁੱਖ ਦਾ ਜੀਵਨ, ਇਹ ਜੀਵਨ ਯਾਤਰਾ ਹੈ, ਸਫਲ ਹੋ ਜਾਂਦੀ ਹੈ, ਸਮਾਪਤ ਹੋ ਜਾਂਦੀ ਹੈ ਜਦ ਕੋਈ ਸੰਨਿਆਸੀ ਹੋ ਜਾਂਦਾ ਹੈ, ਬੋਧ ਹੋ ਜਾਂਦਾ ਹੈ, ਨਿਰਵਾਣ ਹੋ ਜਾਂਦਾ ਹੈ, ਬ੍ਰਹਮ ਗਿਆਨੀ ਹੋ ਜਾਂਦਾ ਹੈ, ਹਲੂਲ ਕਰ ਜਾਂਦਾ ਹੈ, ਬਸ ਜੀਵਨ ਯਾਤਰਾ ਸਫਲ ਹੋ ਗਈ। ਸੰਨਿਆਸ ਕੌਣ ਧਾਰਨ ਕਰੇਗਾ? ਇੱਕ ਮਿੰਟ ਇਸਦਾ ਮੈਂ ਲੈ ਲਵਾਂ, ਰਿਪੀਟ ਕਰਦੇ ਹਾਂ ਥੋੜ੍ਹਾ ਜਿਹਾ ਤਾਂ ਕਿ ਤੁਹਾਡਾ ਲਿੰਕ, ਜੋ ਨਵੇਂ ਆਏ ਉਹਨਾਂ ਦਾ ਲਿੰਕ ਜੁੜ ਜਾਏ। ਜੋ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਉਦਾਸ ਹੋਣਾ, ਨਿਰਾਸ਼ ਹੋਣਾ ਧਰਮ ਦੇ ਮਾਰਗ ਦਾ ਇੰਝ ਕਹਿ ਲਓ ਪਹਿਲਾ ਕਦਮ ਹੈ। ਜੋ ਨਿਰਾਸ਼ ਹੀ ਨਹੀਂ ਉਹ ਚੱਲੇਗਾ ਕਿਸ ਤਰ੍ਹਾਂ? ਜਿਹਦੇ ਲਈ ਸੰਸਾਰ ਹੀ ਸਭ ਕੁਛ ਹੈ ਉਹਦੇ ਲਈ ਤਾਂ ਨਿਰੰਕਾਰ ਬੇਮੈਨੀ ਹੈ, ਔਰ ਉਸਦੇ ਅੰਦਰ ਆਸਾ ਵੀ ਸੰਸਾਰ ਦੀ ਹੈ, ਔਰ ਆਸਾ ਉਸ ਦੀ ਹੋਵੇਗੀ ਜੋ ਉਸਦੇ ਕੋਲ ਨਹੀਂ ਹੈ ਅਜੇ। ਤੋ ਆਸਾ ਇਸ ਨੂੰ ਆਉਣ ਵਾਲੇ ਕੱਲ੍ਹ 'ਤੇ ਮਜਬੂਰ ਕਰੇਗੀ ਜੀਵਨ 'ਤੇ, ਤੋ ਹਮੇਸ਼ਾ ਹੀ ਭਵਿਸ਼ ਦੀ ਚਿੰਤਾ ਵਿੱਚ ਰਹੇਗਾ। ਇਸ ਵਾਸਤੇ ਜਿਹਨੂੰ ਸਮਝ ਆ ਗਈ ਹੈ ਨਿਰਾਸ਼ ਹੋ ਜਾਏਗਾ। ਨਿਰਾਸ਼ ਕਿਉਂ ਹੋ ਜਾਏਗਾ? ਉਸਨੂੰ ਇਹ ਸਮਝ ਆਏਗੀ ਆਸਾ ਕਿਸ ਦੀਆਂ ਪੂਰੀਆਂ ਹੋਈਆਂ ਨੇ, ਕਿਸੇ ਦੀਆਂ ਵੀ ਨਹੀਂ ਹੋਈਆਂ। ਇੱਕ ਇੱਛਾ ਪੂਰੀ ਹੋ ਜਾਏ 10-20 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ, ਮਰਦੇ ਦਮ ਤੱਕ ਇੱਛਾਵਾਂ ਨਾਲ ਚੱਲਦੀਆਂ ਨੇ, ਤੋ ਨਿਰਾਸ਼ ਹੋ ਜਾਂਦਾ ਹੈ। ਹੋਏ ਨਿਰਾਸ਼ ਜਮਾਓ, ਗੁਰੂ ਨਾਨਕ ਦੇਵ ਜੀ। ਅਗਰ ਕੋਈ ਧਾਰਮਿਕ ਕਰਮ ਕਰ ਰਿਹਾ, ਗੁਰਦੁਆਰੇ ਆ ਰਿਹਾ, ਕਥਾ ਸੁਣ ਰਿਹਾ, ਕੀਰਤਨ ਸੁਣ ਰਿਹਾ, ਜਪ ਕਰ ਰਿਹਾ, ਔਰ ਇਸ ਤੋਂ ਇਲਾਵਾ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਅਗਰ ਨਿਰਾਸ਼ ਹੋ ਗਿਆ ਜਗਤ ਤੋਂ ਸਮਝ ਲਓ ਚੱਲ ਪਿਆ, ਨਹੀਂ ਤਾਂ ਸਾਰੀ ਤਿਆਰੀ ਕਰਦਾ ਪਿਆ ਚੱਲਿਆ ਕੋਈ ਨਹੀਂ, ਤਿਆਰੀ ਹੈ, ਬਸ ਤਿਆਰੀ ਕਰ ਰਿਹਾ, ਪੈਕਿੰਗ ਕਰ ਰਿਹਾ, ਸਮਾਨ ਬਣ ਰਿਹਾ, ਤਿਆਰੀ ਕਰ ਰਿਹਾ, ਜੁਟਿਆ ਹੋਇਆ, ਅਜੇ ਚੱਲਿਆ ਨਹੀਂ। ਚੱਲਿਆ ਕੌਣ? ਨਿਰਾਸ਼ ਹੋ ਗਿਆ, ਉਦਾਸ ਹੋ ਗਿਆ, ਇਹੀ ਚੱਲੇਗਾ, ਦੂਸਰਾ ਨਹੀਂ। ਪੂਰਨ ਤੌਰ 'ਤੇ ਟੋਟਲੀ ਨਿਰਾਸ਼ ਅਤੇ ਉਦਾਸ ਕੌਣ ਹੋਵੇਗਾ ਜਿਹਦੀ ਸੋਚਣੀ ਇਤਨੀ ਮਹਾਨ ਹੈ ਕਿ ਦੁਨੀਆ ਛੋਟੀ ਹੋ ਗਈ, ਸਭ ਕੁਛ ਬੇਮੈਨੀ ਹੋ ਗਿਆ, ਸਭ ਕੁਛ ਖਿਡੌਣਾ ਦਿਸਣ ਲੱਗ ਗਿਆ। ਦੁਨੀਆ ਮਹਾਨ ਹੈ ਤੋ ਦੀਨ ਛੋਟਾ ਹੈ, ਧਨ ਮਹਾਨ ਹੈ ਤੋ ਧਰਮ ਬੇਮੈਨੀ ਹੈ, ਸੰਸਾਰ ਹੀ ਮਹਾਨ ਹੈ ਤੋ ਨਿਰੰਕਾਰ ਕੀ ਹੈ? ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਔਰ ਸੰਸਾਰ ਦੀ ਖਾਤਰ ਨਿਰੰਕਾਰ ਛੋੜਿਆ ਜਾ ਸਕਦਾ ਹੈ, ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ ਹੈ, ਦੁਨੀਆ ਦੀ ਖਾਤਰ ਦੀਨ ਗਵਾਇਆ ਜਾ ਸਕਦਾ ਹੈ। ਭਗਤ ਕਬੀਰ ਕਹਿੰਦੇ ਨੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਕਿਉਂ? ਦੁਨੀਆ ਦਾ ਇਤਨਾ ਪ੍ਰਭਾਵ ਪੈ ਗਿਆ, ਦੀਨ ਭੁੱਲ ਗਿਆ, ਧਨ ਦਾ ਇਤਨਾ ਪ੍ਰਭਾਵ ਪੈ ਗਿਆ, ਧਰਮ ਕੀ ਹੈ? ਕੁਛ ਵੀ ਨਹੀਂ। ਅਕਲ ਇਤਨੀ ਮਹਾਨ ਹੈ, ਇਤਨੀ ਮਹਾਨ ਹੈ, ਸਭ ਕੁਛ ਛੋਟਾ ਹੋ ਗਿਆ। ਛੋਟੇ ਹੋਣ ਤੋਂ ਮੁਰਾਦ ਇਹ ਨਹੀਂ ਕਿ ਹੁਣ ਜ਼ਿੰਦਗੀ ਨਾਲ ਉਹ ਨਿਖੇੜ ਦਿੱਤਾ ਹੈ, ਭਾਵੇਂ ਪੈਰਾਂ ਦੀ ਜੁੱਤੀ ਕੁਛ ਨਹੀਂ, ਜੁੱਤੀ ਆ ਅਗਰ, ਲੇਕਿਨ ਫਿਰ ਵੀ ਪੈਰਾਂ ਦੇ ਚਾਹੀਦੀ ਹੈ ਜ਼ਮੀਨ ਦੇ ਚੱਲਣ ਵਾਸਤੇ। ਭਾਵੇਂ ਇਸ ਜੁੱਤੀ ਨੂੰ ਪਵਿੱਤਰ ਥਾਂ ਤੇ ਨਹੀਂ ਲੈ ਜਾ ਸਕਦੇ, ਮੁਸਲਮਾਨ ਮਸਜਿਦ ਵਿੱਚ ਨਹੀਂ ਲੈ ਜਾਂਦੇ, ਜੈਨ ਬੌਧ ਸਨਾਤਨੀ ਸਿੱਖ ਮੰਦਰਾਂ ਗੁਰਦੁਆਰਿਆਂ 'ਚ ਨਹੀਂ ਲੈ ਜਾਂਦੇ, ਕਿਉਂਕਿ ਜੁੱਤੀ ਹਰ ਥਾਂ 'ਤੇ ਜਾਂਦੀ ਹੈ ਅਤੇ ਹਰ ਥਾਂ 'ਤੇ ਜਾਣ ਵਾਲੀ ਜੁੱਤੀ ਲਈ ਗੁਰੂ ਦੀ ਥਾਂ ਨਹੀਂ ਹੈ ਅਤੇ ਹਰ ਥਾਂ 'ਤੇ ਚਲੀ ਜਾਂਦੀ ਹੈ, ਇਹ ਤਾਂ ਹਰ ਜਗ੍ਹਾ ਚਲੀ ਜਾਂਦੀ ਹੈ। ਜੁੱਤੀ ਹੈ ਫਿਰ ਵੀ ਇਸਦਾ ਤਿਆਗ ਨਹੀਂ ਕਰ ਸਕਦੇ। ਜ਼ਮੀਨ ਠੰਡੀ ਆਉਂਦੀ ਹੈ, ਗਰਮ ਆਉਂਦੀ ਹੈ, ਕੰਡੇ ਆਉਂਦੇ ਨੇ, ਕੁਰਖਤ ਆਉਂਦੀ ਹੈ, ਕਿਧਰੇ ਕੱਚ ਪਿਆ ਤਾਂ ਪੈਰਾਂ ਜੁੱਤੀ ਚਾਹੀਦੀ ਹੈ। ਧਨ ਪੈਰਾਂ ਦੀ ਜੁੱਤੀ ਤੋਂ ਇਲਾਵਾ ਤਾਂ ਕੁਛ ਵੀ ਨਹੀਂ, ਫਿਰ ਵੀ ਜੁੱਤੀ ਚਾਹੀਦੀ ਹੈ ਅਤੇ ਜੋੜਾ ਚਾਹੀਦਾ। ਹਾਂ, ਉਦੋਂ ਜ਼ਿੰਦਗੀ ਭਟਕ ਜਾਂਦੀ ਹੈ ਜਦ ਪੈਰਾਂ ਦੀ ਜੁੱਤੀ ਨੂੰ ਕੋਈ ਸਿਰ 'ਤੇ ਰੱਖ ਲੈਂਦਾ, ਬਸ ਉਦੋਂ ਪਾਣਾ ਪੈਰਾਂ 'ਚ ਹੀ ਰੱਖ ਲਿਆ ਸਿਰ 'ਤੇ, ਬਸ ਉਦੋਂ ਜ਼ਿੰਦਗੀ ਉਲਟ ਹੋ ਜਾਂਦੀ, ਉਦੋਂ ਜੀਵਨ ਉਲਟ ਹੋ ਜਾਂਦਾ। ਅਕਲ ਇਤਨੀ ਮਹਾਨ ਹੈ, ਇਤਨੀ ਮਹਾਨ ਹੈ, ਸਭ ਕੁਛ ਛੋਟਾ ਹੋ ਗਿਆ, ਬੇਮੈਨੀ ਹੋ ਗਿਆ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਸਤਸੰਗੀ ਇਤਨਾ ਗਹਿਰਾ ਹੈ ਔਰ ਇਤਨੀ ਗਹਿਰਾਈ ਨਾਲ ਸੁਣਦਾ ਹੈ, ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਜਾਂ ਜਿਸ ਦੁਨੀਆ ਦੀ ਖਾਤਰ ਕਿਸਨੇ ਦੀਨ ਛੱਡਿਆ ਹੋਇਆ ਸੀ, ਉਸ ਦੁਨੀਆ ਨੇ ਬੜੀ ਵੱਡੀ ਸੱਟ ਮਾਰ ਦਿੱਤੀ। ਜਿਸ ਸੰਸਾਰ ਦੀ ਖਾਤਰ ਇਸਨੇ ਨਿਰੰਕਾਰ ਭੁਲਾਇਆ ਹੋਇਆ ਸੀ, ਉਸੇ ਸੰਸਾਰ ਤੋਂ ਬਹੁਤ ਵੱਡੀ ਚੋਟ ਲੱਗ ਗਈ। ਜਿਸ ਪਰਿਵਾਰ ਕਰਕੇ ਗੁਰੂ ਨਿਰੰਕਾਰ ਨੂੰ ਇਸਨੇ ਛੋੜਿਆ ਹੋਇਆ ਸੀ, ਉਸੇ ਪਰਿਵਾਰ ਤੋਂ ਗਹਿਰੀ ਚੋਟ ਲੱਗ ਗਈ। ਉਦਾਸ ਹੋ ਜਾਏ, ਨਿਰਾਸ਼ ਹੋ ਜਾਏ। ਉਦਾਸ ਅਤੇ ਨਿਰਾਸ਼ ਮਨੁੱਖ ਜਦ ਵੀ ਕੋਈ ਪੂਰਨ ਤੌਰ 'ਤੇ ਹੋਇਆ, ਕਾਰਨ ਇਹ ਤਿੰਨ ਹੀ ਨੇ, ਚੌਥਾ ਕਾਰਨ ਨਹੀਂ। ਚੌਥਾ ਜਿਹੜਾ ਕਾਰਨ ਪ੍ਰਾਚੀਨ ਜ਼ਮਾਨੇ 'ਚ ਸਾਡੇ ਦੇਸ਼ ਭਾਰਤੀ ਲੋਕ ਅਪਣਾਉਂਦੇ ਰਹੇ, ਉਸ ਨਾਲ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਸਹਿਮਤ ਨਹੀਂ, ਉਸ ਨੂੰ ਬਿਲਕੁਲ ਪਰੇ ਸੁੱਟਦੇ ਨੇ। ਕੋਈ ਕਾਰੋਬਾਰ ਛੱਡ ਦਿਓ, ਭਾਵੇਂ ਘਰ ਦੀ ਮਮਤਾ ਹੈ ਫਿਰ ਵੀ ਛੋੜੋ, ਭਾਵੇਂ ਪਰਿਵਾਰ ਦਾ ਮੋਹ ਹੈ ਫਿਰ ਵੀ ਛੋੜੋ, ਗਿਰੀ ਕੱਚੀ ਹੈ ਤਾਂ ਵੀ ਨਾਰੀਅਲ ਤੋੜੋ ਤਾਂ ਗਿਰੀ ਤੇ ਟੁੱਟੇ, ਜੰਗਲ ਦੇ ਚਲੇ ਜਾ, ਬਿਆ ਬਾਂਗ ਉਜਾੜ ਜੰਗਲ ਦੇ ਕੰਦ ਮੂਲ ਖਾ ਕੇ ਗੁਜ਼ਾਰਾ ਕਰ। ਕਬੀਰ ਵੀ ਸਹਿਮਤ ਨਹੀਂ ਸੁਣਾ, ਗ੍ਰਹਿ ਤਜ ਮਨ ਖੰਡ ਜਾਈਏ ਸੁਣ ਖਾਈਏ ਕੰਦਾ, ਅਜੋ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਉਜਾੜ ਵਿੱਚ ਰਹਿੰਦਿਆਂ ਰਹਿੰਦਿਆਂ, ਜੰਗਲ ਵਿੱਚ ਰਹਿੰਦਿਆਂ ਰਹਿੰਦਿਆਂ, ਮਨੁੱਖਾਂ ਤੋਂ ਸੰਬੰਧ ਤੋੜ ਕੇ ਜੀਵਦਿਆਂ ਜੀਵਦਿਆਂ ਇੱਕ ਦਿਨ ਮਨ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਕੱਲ੍ਹ ਵੀ ਦਰਪਿਤਾ ਕਹਿੰਦੇ ਨਹੀਂ, ਘਰ ਨੂੰ ਹੀ ਜੰਗਲ ਸਮਝ, ਘਰ ਨੂੰ ਹੀ ਉਜਾੜ ਸਮਝ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਂ ਹੈ ਉਦਾਸ ਕੀ ਹੈ ਤੇਰੇ ਘਰ ਦੇ, ਕਿਸੇ ਨੂੰ ਹੀ ਉਜਾੜ ਸਮਝ, ਕੁਛ ਵੀ ਨਹੀਂ। ਮੂਲ ਕਾਰਨ ਉਦਾਸ ਹੋਣ ਦੇ, ਨਿਰਾਸ਼ ਹੋਣ ਦੇ ਤਿੰਨ ਨੇ। ਗਹਿਰਾ ਸਰੋਤਾ ਹੈ, ਸੁਣਦਾ ਹੈ ਕਿ ਸੁਰਤ ਨੂੰ ਸੁਰਤ ਆ ਗਈ ਹੈ, ਸੁਣਨਾ ਸਫਲ ਹੋ ਗਿਆ, ਸਮਝ ਆ ਗਈ ਹੈ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਬੜੀ ਮਹਾਨ ਹੈ, ਅਕਲ ਦੀ ਬੜੀ ਵਰਤੋਂ ਕਰਦਾ ਹੈ। ਮਨੋਵਿਗਿਆਨਿਕ ਕਹਿੰਦੇ ਨੇ ਕੋਈ ਮਨੁੱਖ ਆਪਣੇ ਹੱਥਾਂ ਦੀ ਵਰਤੋਂ ਬਹੁਤ ਕਰਦਾ, ਕੋਈ ਮਨੁੱਖ ਆਪਣੇ ਪੈਰਾਂ ਦੀ ਵਰਤੋਂ ਬਹੁਤ ਕਰਦਾ, ਰੋਜ਼ ਚੱਲਣਾ ਬਹੁਤ ਪੈਂਦਾ, ਕੋਈ ਮਨੁੱਖ ਆਪਣੇ ਅੱਖਾਂ ਦੀ ਵਰਤੋਂ ਬਹੁਤ ਕਰਦਾ, ਦੇਖਣਾ ਬਹੁਤ ਪੈਂਦਾ, ਕੋਈ ਮਨੁੱਖ ਆਪਣੀ ਜ਼ਬਾਨ ਦੀ ਵਰਤੋਂ ਬਹੁਤ ਕਰਦਾ, ਬੋਲਣਾ ਬਹੁਤ ਪੈਂਦਾ, ਸੁਣਨਾ ਬਹੁਤ ਪੈਂਦਾ, ਕੋਈ ਕੋਈ ਮਨੁੱਖ ਆਪਣੀ ਅਕਲ ਦੀ ਵਰਤੋਂ ਬਹੁਤ ਕਰਦਾ, ਸੋਚਣਾ ਬਹੁਤ ਪੈਂਦਾ, ਹਰ ਵਕਤ ਸੋਚਦਾ, ਹਰ ਵਕਤ ਸੋਚਦਾ, ਹਰ ਗੱਲ ਨੂੰ ਸੋਚਦਾ, ਵੇਖਦਾ ਬਾਅਦ ਵਿੱਚ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ ਸੋਚਦਾ ਪਹਿਲੇ, ਸੁਣਦਾ ਬਾਅਦ ਵਿੱਚ ਸੋਚਦਾ ਪਹਿਲੇ। ਸੋਚ ਨੂੰ हर कर्म इंद्रिय नाल, हर ज्ञान इंद्रिय नाल जोड़ के रखता है। इस तरह जो विचारशील मनुख है, बौद्धिक तल से जीण वाला मनुख है, उदास हो जाएगा। एक दिन इसकी अकल ही इसनों चोट कर जाएगी। चलो अकल दे तल से जी नहीं रहा, तो सत्संग विच आके कोई गहरा स्रोता यह है नहीं, उदास नहीं होया, निराश नहीं होया। पर जिस परिवार विच, जिस संसार विच ये जी रहा है, जिस दुनिया च जी रहा है, उत्थों कोई गहरी चोट लग गई, लगदिया ने। इंज कह लो रोज लगदिया, छोटिया मोटिया चोटा ते रोज लगदिया ने। मनुख जरा समझा लेंदा है अपने आप नूं, अज चोट लगी है कल नहीं लगेगी, बस इन्नी गल। पर कदी कदी तो ऐसी गहरी चोट लगती है, सारे संबंधों के महल गिर के रह जाते, सब कुछ बेमैनी हो जाता, उदास हो जाता, निराश हो जाता। ये तीन कारण ने। जो उदास होया, निराश होया, आखिर ये जीवन किस तरह बतीत करे? संसार तो ते उदास हो गया, निराश हो गया, तो किस तरह जीवे, किवें जीवे? तो फिर जीवन दे भी तीन कारण ने, इन्हां तिना कारण च कोई एक अपनाएगा। इन्हों कहिंदे ने खुद नूं बदलना, खुद नूं खत्म करना, खुद नूं भुलाना। इन्हों संस्कृत विच कहिंदे ने आत्म क्रांति, आत्म विस्मृति, आत्महत्या। यह तो आत्महत्या करेगा, क्योंकि जीवन तो, संसार तो, पदार्थों तो, परिवार तो बिल्कुल निराश उदास किस तरह जीवे, किवें जीवे? आत्महत्या करेगा, खुदकशी करेगा। हुण तो मनोविज्ञानी कहन लग पे, जिहड़ा बंदा भी खुदकशी करता टोटली निराश आउंदा है, उदास आउंदा है। अगर रंचक मात्र भी उसकी किधरे आसा की डोरी किसी नाल जुड़ी आँगी, किधरे भी जुड़ी आँगी, इन्हें आत्महत्या नहीं करनी सी, खुदकशी नहीं करनी सी। आत्म क्रांति, आत्म विस्मृति या खुद को भुलाने की कोशिश करेगा, नशा ही हो जाएगा, सारा दिन शराब पिएगा, अफीम खाएगा, चरस पिएगा, गांजा सुल्फा लेगा, कुछ ना होश देच नहीं आवेगा। क्यों? जैसे होश देच आएगा, संसार तनाव ग्रस्त हो जाएगा, बोझ बनेगा, खुद नूं बुलाएगा। इसने आत्महत्या भी नहीं की थी, आत्म विस्मृति भी नहीं की थी, खुद नूं मिटाया भी नहीं, खुद नूं बुलाया भी नहीं, तो फिर खुद नूं बदलेगा। जिस ढंग नाल मैं जी रहा, इस ढंग नाल मैं नहीं जीवना, बदलना है अपने। इन्हां तिन्हां विचों कोई एक कदम वो जरूर चुकेगा। कौन? जो बिल्कुल उदास हो गया है, निराश हो गया, दूसरा नहीं। इस तरह का उदास ते निराश अगर कोई 1000 सज्जन गुरुद्वारे च बैठे होवन, औखे ना आना 2-3 बंदियां तो ज्यादा नहीं हो सकते। बाकी तो ठीक कीर्तन सुना आउंदे, कथा सुना आउंदे, उदास नहीं है, निराश नहीं है, वो आउंदे। तरजे जिंदगी दसती है, व्यवहार दसता है। मुख्तसर मैं अर्ज करा, गुरु दे शब्द तो इसने चोट खा दी है, सत्संग दे बाणी पर्दियां शब्द तो चोट खा गया है। ये मनुख आत्महत्या नहीं करेगा, नहीं करेगा। ये मनुख आत्म विस्मृति भी नहीं करेगा, खुद नूं भुलाण वास्ते नशा नहीं करेगा, खुद नूं मिटाण वास्ते हत्या नहीं करेगा, खुद को बदलेगा, आत्म क्रांति करेगा। अगर ये मुसलमान होया तो इसने कसम चुक लेनी है, ऐ मुहम्मद मैं हुण जीवांगा तेरे ढंग नाल, तेरी शरा दे मुताबिक अपने ढंग नाल मैं जी के देख ले, पक्का शरई हो जाएगा। अगर ये हिंदू है तो दृढ़ता नाल इसने फैसला कर लेना है और ये पक्का कर्मकांडी हो जाएगा। ये 2 वक्त गीता का पाठ भी करेगा, पूजा भी करेगा, वंदना अर्चन भी करेगा, तीर्थों का रटन भी करेगा, पक्का कर्मकांडी हो जाएगा। अगर ये सिख है तो इसने दृढ़ता नाल फैसला कर लेना है, ऐ गुरु नानक ऐ गुरु गोबिंद सिंह, जीवियां मैं अज तक अपने ढंग नाल, अज तेरे ढंग नाल जीवना है, पक्का रेतिया बैतिया हो जाए पक्का। अमृत वेले उठेगा, बाणी का पाठ करेगा और गुरु की दसी हुई मर्यादा अनुसार उस तो पहले गुरमंत्र का जप करेगा, वाहिगुरु वाहिगुरु, और गुरु की प्रसन्नता वास्ते गुरु का बाणा पहनेगा, ऐ गुरु तैनू ये बाणा चंगा लगता है। जैसे सुहागणी पति की प्रसन्नता लई शिंगार करती है, ऐ गुरु तैनू ये बाणा चंगा लगता सी ये पहन लैंदे, दुनिया नूं जिहड़ा चंगा लगता सी पहले वह पहनते रहे, सानू जिहड़ा चंगा लगता सी पहले वह पहनते रहे, पर हुण जिहड़ा तैनू चंगा लगता सी वह पहन दे, गल खत्म, जी ले अपने ढंग नाल, बथेरा जी ले, देख ले, अगर ये पक्का वाकई उदास होया निराश होया तो गुरु के शब्द तो चोट खा दे तो पक्का फैसला करेगा, ऐ गुरु मैं अपने ढंग नाल जी के वेख ले, कुछ नहीं कुछ नहीं, मैं तेरे ढंग नाल जीवना। आत्म क्रांति कहने ने सुनो, कल तक तो कुछ और सी पर अज तो होर ढंग नाल जीण लग गए। ये हिरदे दे हार्दिक तौर पर बाणी पड़ेगा, अमृत वेले उठ के वाहिगुरु की धुनी का आलाप करेगा, गुंजार पा के, क्योंकि यही गुरु नानक ने कहा धुन में ध्यान, तो धुन कहने ने गुंजार उच्ची उठ के जो थले आवे। मैं एक दफा फिर अर्ज करा, मन तन अर्प तज लाज लुगाणी, दुनिया की शर्म हया छड़ देनी जप करन लगे, की आखणगे घर वाले, बच्चे की कहणगे, पत्नी की आखेगी, पति की आखेगी, जिस दिन अर्थी उठेगी किसी ने साथ नहीं देना, कि जपिया होया नाम ही साथ होगा, यह भी मैं अर्ज करते हैं, इसकी चिंता ही ना करो। सुन सकिए प्रभु मिलन निशानी, मन तन अर्प तज लाज लुकाणी, छट पुत्र की आखणगे तो पति की आखेगा, पत्नी की आखेगी तो पड़ोसी की आखणगे, छड़ इस की आखणगे कि अंतम समय ना एक भी सहायक नहीं आवेगा, और जिहड़ा अंदर का दुख है उदासी है निराशा है एक भी साथ देने को तैयार नहीं, एक पासे रख तू ये जप कर गुंजार पा के। मैं दो दफा फिर कह दिया, थोड़ा जिहा गले च मेरी खराश जरूर है, जपन लग्या कंठ साफ सुथरा चाहिए, इस वास्ते कहने रात को बंदा घट छके, भोजन घट छके, नींद उसकी पूरी होवे, नींदरा भी ना होवे, ताए घड़ियाल काम करेगा जबान दा उंज नहीं करेगा, तो घड़ियाल ते वजा के ही मंदिर दिस जाना है, किस तरह जावांगे, जिंदगी दे मंदिर दिस जाना है, मूँह ते ही घड़ियाल परमात्मा ने लटका के रखे है, वजा के ही अंदर जा सकते उंज नहीं। हिंदुआ ने बाहर प्रतीक चुन लिया तो प्रतीक के ही फस के रह गए, गुरु नानक ने कहा कि प्रतीक चुनना, घड़ियाल परमात्मा ने दिता है, वजाई जाओ वजाई जाओ, वाहिगुरु की ध्वनि अलग ही जाओ, ये जबान लटकती हुई घड़ियाल है, जिंदगी मंदिर है, मंदिर के बूहे से लटके आया घड़ियाल है, इनू वजाओ। धुनाकार नाम जपना है, मैं कोशिश करना उस तरह हो सके, पांच दफा मैं कहने की कोशिश करना कि तुम भी कहने की कोशिश करना, शायद इस तरह पकड़ दे चावे तो सवेरे थोड़ा करन नूं मन होवे। वाहे गुरु सहज बिलोहो जैसे तख्त ना जाई, ए सहज बिलोहना है। जोर दी मधाणी मारी थे मक्खन भी लस्सी बन जाएगा, फिर उसे जी फंस के रह जाएगा, शरीर थकेगा। ए गुंजार करके नाम जपना जन्मा जन्मांतरा दी थकावट लाएगा। रब्बी सरूर रब्बी बख्शिश बस इसी जप तो प्राप्त होगी, यही घड़ियाल बजाना है। और ये बजाई जाना है उतने चिर तक जितने चिर तक मंदिर देश भगवान दे नाल संबंध जुड़ता ही नहीं। जिंदगी देश मंदिर देश नौ निद अमृत प्रभ का नाम, जैसे वो नाम प्रगट होवेगा जबान खामोश हो जाएगी, फिर धुन नहीं निकलेगी, फिर की होवेगा। एक शब्द मेरे प्राण बसत है बहुत जन्म नाम, फिर शब्द अंदरों ही चल गए। हुण इस घड़ियाल की लोड़ नहीं, हुण ते अंदर दी बीणा बज जाएगी, हुण ते अंदर दे अनाहद नाद पता नहीं कितने तरह दे वाजे नाद, अनेक असंखा केते वामन हारे केते राग परिसों कईन केते गावन हारे। सठ सत्तर साल पिछे चले जाइए, पंजाह साल भी पिछे चले जाइए, बड़े कौम विच ब्रह्म ज्ञानी सन, कश्मीर विच बैठे सन गुरमत दे ब्रह्म ज्ञान दी शमा जला के अकाली कौर सिंह, हजूर साहब विच बैठे सन बाबा निधान सिंह नाम दी शमा जला के, बैठे सन हरखवाल विच बाबा ज्वाला सिंह। मस्तुवाणे च कोई आत्मा जुड़ी हुई बैठी सी बाबा अदर सिंह, फ्रंटियर दा सारा इलाका बाबा कान सिंह पिशौर देश, बाबा करम सिंह होती देश। असी नाल मरदान जोड़दे हां, मरदान शहर दा नां सी, होती तहसील सी, मरदान दी तहसील छोटी जी, ये छोटे जिहे कस्बे च रहिंदे सन, मरदान विच नहीं रहे, होती मरदान कहिंदे हां, होती मरदान दी तहसील सी। करम सिंह जी बैठे सन गुरमत दी शमा जला के होती दे, और संत भगत सिंह इसी तरीके नाल गुंजारा पा के जुड़ गए सन डिस्ट्रिक्ट बन्नू दे। बेदी बिरजबल्लभ सिंह जी बैठे सन गुजरात दे, बाबा सुंदर सिंह ब्रह्म ज्ञान दी शमा जला के बैठे सन अली बे मीरपुर दे इलाके मुजफ्फराबाद दे। जिथे तक मेरा अंदाजा है कोई शहर कोई कस्बा खाली नहीं सी जिथे ब्रह्म ज्ञानी दे दर्शन ना हो। अज चिराग लेके जाओ पखंड दे दर्शन अथाह ने, ब्रह्म ज्ञानी ते गुमनाम हो गए, क्योंकि जप नहीं है, ये जप है ही नहीं करते। जपो ता एको नामा अवर निराफल कामा, सब निष्फल समझ ले, तेरा दान तेरा पुन तेरी सेवा तेरा रोज का सत्संग अगर तू जप नहीं करता, कि इस तरह निष्फल समझ ले। तू हल भी चलाया पानी भी दिता खाद भी पाई सुहागा भी फेरिया वाड़ भी लाई ते बीज ते बोया ही नहीं, तो सब कुछ व्यर्थ चला गया, और की है। जपो तो एको नामा अवर निराफल कामा, शुरू शुरू च 20 मिनट तो शुरू करो, 20 मिनट का मन बना लो सवेरे, फिर इसनों अद्धा घंटा करो। शुरू शुरू दे बड़ी औखियाई होगी, जिमें जेड़ा शिप जहाज खड़ा होंगे ना समुद्र के कंडे, स्याणे बंदे जानते हैं जब वो चलता है तो उन्हें समुद्र में पाना है बड़ी औखियाई हो, लहर नहीं अगे जान दें। पूरा सारे इंजनों का मोशन बनाना पैंदा, ताकत बनानी पैंदी, एक एक लहर नू बड़ी मुश्किल नाल ओह कटदा है, ते जद एक दफा समुंदर दे विच चला जांदा है फिर आराम नाल चलदा है। शुरू शुरू दे 10-20 दिन या महीना 2 महीना संस्कारां दी खेड है, कठिनाई बड़ी होगी। वाहिगुरु वाहिगुरु ते करदे रहोगे अंदर कुछ होर चलेगा, इस तो औखे ना होना होवे। और अक्सर जे 100 बंदे कर देन ना तो 60-70 छोड़ बैठ देन, कहने किथे करिए, अंदर इन्ना गुबार इन्नी चीज चलती है, जबानी करती रह जाती है। इसनों मैं इस तरह बयान करता हूं ना कि कणक बीजदा है किसान पर नाल घास भी उग पैंदी है, क्योंकि घास दे बीज पहले दे पए ने, जन्मां जन्मांतरां दे माड़े संस्कारां दे बीज ते पहले दे पए ने, वाहिगुरु वाहिगुरु अज जपण लगे हैं, तो इस वाहिगुरु की कणक के नाल घास भी उगेगा, उगेगा और बहुता उगेगा, तो औखे ना होना। जिथे तक मेरा अनुभव है, महीना दो महीने तकलीफ हो सकती है, किसी नूं शायद 10-15 दिन ही तकलीफ होवे ज्यादा ना। तो वाहिगुरु वाहिगुरु जपना आपे ही मार्ग बना देगा, आपे ही रस्ता बना देगा, और जीवन विच पहली दफा पता चलेगा कि इतनी जिंदगी जो बीती इत मिट्टी दे भाग गुजारी है, इत व्यर्थ गुजारी। तो मैं फिर अर्ज करा, अगर ये सिख है तो पूरा फैसला कर लेगा, ऐ गुरु मैं अपने ढंग नाल जी के वेख ले, हुण तेरे ढंग नाल जीवना। अगर ये हिंदू है तो पक्का कर्म कांडी हो जाएगा, अगर ये मुस्लिम है तो पक्का शरई हो जाएगा। इन्हां तीन फैसलों च कोई एक अद फैसला जरूर करेगा वो बंदा जो उदास हो गया, निराश हो गया, आत्महत्या, आत्म क्रांति, आत्म विस्मृति, इन्हां तिन्हां च एक काम जरूर करेगा। बड़े बड़े चोटी दे दार्शनिक फिलोसफर उन्होंने खुदकशी की थी, आत्महत्या की थी, उदास हो गए, निराश हो गए। मेरे नाल कोई 20-25 साल तो इंडिया दे एक महान कवि चल रहा सी, प्यारा सिंह रोशन, अमृतसर, जिथे कवि सी चित्रकार भी बड़ा गजबदा, गुरु गोबिंद सिंह जी महाराज दिया गुरु नानक दिया तस्वीर बड़िया सोहनिया बनाईया, उसने नाल ही चलता सी। ते जिस दिन दास अमृतसर पहुंचता सी गुरु रामदास जी के गुरपुरब तो 5-7 दिन पहले, तो सब तो पहले नानक निवास विच बैठा मैनु यही मिलता सी, क्योंकि उन्हें पता होंदा सी आवना है तो करीबन के मन प्यार मिलता सी। पिछले साल मैनु ना मिले, हैरानगी भी हुई, मैं किस तरह कभी होया नहीं, 4-5 दिन हो गए रोशन जी मिले नहीं। तो स्वभाविक एक दूजे कवि तो मैं पूछे, अमृतसर के जोश साहब सन उन्होंने मैं पूछे, मैं कि जोश साहब रोशन जी उन्हों का मिलना नहीं होया, उन्हों का मिलाप नहीं होया, पता मैं की कहन लगे, 5 मंजिले मकान तो छाल मार के खुदकशी कर ली, आत्महत्या, आत्महत्या कर ली। इन्ना सियाणा बंदा, इतना उग्गा लिखारी, इतना महान चित्रकार, बड़िया कोमल रचनावां उस दियां, बड़िया गहरिया कवितावां उस दियां, आत्महत्या कर ली, खुदकशी कर ली। ये मैं एक उदाहरण देना, परिवार तो किधरे चोट खा गया, बिल्कुल उदास ते निराश हो गया, आत्महत्या कर ली। दुनिया दे सैकड़े इस तरह के पुरश होए ने, खास करके बहुते सियाने, कोई कवि सी, कोई दार्शनिक सी, कोई फिलोसफर सी, कोई चिंतक सी, कोई बहुत वड्डा आर्टिस्ट सी, खुदकशी कर ली, दुनिया तो चोट खा के, संसार तो चोट खा के, परिवार तो चोट खा के। कुछ ऐसे ने आत्महत्या करने की हिम्मत नहीं करते, आत्म विस्मृति खुद को भुलाने की कोशिश करते, भुलाना खुद को भुलाते हैं, तो भुलाने वास्ते नशा। गालिब जैसा दार्शनिक फिलोसफर जो बिल्कुल उदास है, निराश है, खुद कहिंदा है, बाजी चाहे तो फाल है दुनिया मेरे आगे, कि सारी दुनिया बच्चियां का खेल है, मैं नहीं खेल सकता, पर दिन रात शराब की बोतल दे ची डुब के रह गया, नशा ही हो गया। बहुत समझांदी उसकी बेगम, इतना ना पीता करो, ਹਰ ਵਕਤ ਬੇਹੋਸ਼। ਕਹਿੰਦਾ ਕਿਸ ਤਰ੍ਹਾਂ ਕਰਾਂ, ਜੋ ਥੋੜ੍ਹਾ ਜਿਹਾ ਹੋਸ਼ ਹੀ ਚਾਹੁੰਦਾ ਤਾਂ ਸਾਰਾ ਸੰਸਾਰ ਉਜਾੜ ਦਿਖਾਈ ਦਿੰਦਾ, ਸਭ ਕੁਛ ਬੇਮੈਂ, ਮੈਂ ਜੀ ਨਹੀਂ ਸਕਦਾ, ਜਾਂ ਫਿਰ ਖੁਦਕਸ਼ੀ ਕਰਾਂਗਾ ਜਾਂ ਖੁਦ ਨੂੰ ਭੁਲਾਵਾਂਗਾ, ਹੋਰ ਕੋਈ ਤਰੀਕਾ ਨਹੀਂ। ਥੋੜ੍ਹਾ ਜਿਹਾ ਹੋਸ਼ ਹੀ ਚਾਹੁੰਦਾ। ਬੇਗਮ ਨੂੰ ਕਹਿੰਦੇ ਤੂੰ ਮੈਨੂੰ ਮਿੱਟੀ ਦਾ ਖਿਡੌਣਾ ਪ੍ਰਤੀਤ ਆਉਂਦੀਆਂ, ਕੁਛ ਵੀ ਨਹੀਂ। ਥੋੜ੍ਹਾ ਜਿਹਾ ਬੇਹੋਸ਼ ਹੁੰਦਾ ਤਾਂ ਤੂੰ ਬੇਗਮ ਦੀ ਤਰ੍ਹਾਂ ਦਿਖਾਈ ਦੇਣੀ ਹੈ। ਲਾ ਲਓ, ਮੈਨੂੰ ਪੀਣ ਤੋਂ ਮਨਾ ਨਾ ਕਰ, ਕਮ ਸੇ ਕਮ ਤੇਰੀ ਅਹਿਮੀਅਤ 'ਤੇ ਬਣੀ ਰਹੇ। ਇਹ ਕੁਛ ਨਹੀਂ ਜਗ, ਇਹ ਸਭ ਕੁਛ ਬੇਮੈਂ ਨਹੀਂ। ਹਰ ਵਕਤ ਨਸ਼ੇ, ਜਦ ਇਤਨਾ ਮਨੁੱਖ ਉਦਾਸ ਹੈ, ਨਿਰਾਸ਼ ਹੈ ਅਤੇ ਜਗਤ ਵਿੱਚ ਕੁਛ ਵੀ ਨਹੀਂ, ਜਾਂ ਤਾਂ ਆਤਮ ਹੱਤਿਆ ਕਰੇਗਾ ਜਾਂ ਆਤਮ ਵਿਸਮ੍ਰਿਤੀ, ਖੁਦ ਨੂੰ ਬੁਲਾਉਣਾ ਅਤੇ ਬੁਲਾਉਣ ਵਿੱਚ ਲੱਗ ਗਿਆ। ਦੁਨੀਆਂ ਦੇ ਚੋਟੀ ਦੇ ਦਾਰਸ਼ਨਿਕ ਫਿਲੋਸਫਰ ਚਿੰਤਕ ਮੈਂ ਦੇਖਣ ਡੁੱਬ ਗਏ ਨਸ਼ੇ, ਕਿਉਂਕਿ ਥੋੜ੍ਹੇ ਜਿਹਾ ਵੀ ਹੋਸ਼ ਹੀ ਚਾਹੁੰਦੇ ਨੇ, ਬੇਚੈਨ ਪਰੇਸ਼ਾਨ। ਗਾਲਿਬ ਖੁਦ ਕਹਿੰਦਾ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ, ਮੈਂ ਨਹੀਂ ਜੀ ਸਕਦਾ। ਇਹ ਪੀਣ ਲੱਗਦੇ ਆ, ਖੁਦ ਨੂੰ ਬੁਲਾਉਣ ਲੱਗਦੇ ਆ, ਕੋਈ ਆਤਮ ਹੱਤਿਆ ਕਰ ਲੈਂਦਾ, ਕੋਈ ਆਤਮ ਵਿਸਮ੍ਰਿਤੀ। ਅਕਲ ਤੋਂ ਚੋਟ ਖਾ ਕੇ, ਸੰਸਾਰ ਤੋਂ ਚੋਟ ਖਾ ਕੇ, ਪਰ ਸਤਸੰਗ ਦੇ ਗੁਰੂ ਦੇ ਸ਼ਬਦ ਦੀ ਚੋਟ ਖਾਦੀ ਹੈ। ਕਿਸੇ ਕਲਾਮੇ ਪਾਪ ਨੇ ਜੋ ਹਿਰਦੇ ਨੂੰ ਚੋਟ ਕੀਤੀ ਹੈ, ਇਹ ਜੋ ਹੁਣ ਉਦਾਸ ਹੋਇਆ, ਨਿਰਾਸ਼ ਹੋਇਆ, ਆਤਮ ਹੱਤਿਆ ਨਹੀਂ ਕਰੇਗਾ, ਇਹ ਆਤਮ ਵਿਸਮ੍ਰਿਤੀ ਵੀ ਨਹੀਂ ਕਰੇਗਾ। ਇਹਨੂੰ ਪਤਾ ਹੈ ਕਿ ਮੈਂ ਆਤਮ ਹੱਤਿਆ ਕੀਤੀ, ਇਹਦੇ ਨਾਲ ਸਕੂਨ ਨਹੀਂ ਮਿਲਣਾ। ਆਤਮ ਹੱਤਿਆ ਕਰਨ ਦੀ ਸੋਚੀ ਸੀ ਹਕੀਮ ਮੋਮਨ ਖਾਨ ਮੋਮਨ ਨੇ, ਬਹਾਦਰ ਸ਼ਾਹ ਦਾ ਦਰਬਾਰੀ ਸ਼ਾਇਰ, ਬੜਾ ਚੋਟੀ ਦਾ ਸ਼ਾਇਰ, ਸਿਆਣਾ ਹਕੀਮ ਵੀ ਸੀ। ਅਤੇ ਆਪਦੀ ਗਿਆਤ ਲਈ ਅਰਜ਼ ਕਰਾਂ, ਇਸਨੇ ਵੀ ਖੁਦਕਸ਼ੀ ਕਰਨ ਦੀ ਸੋਚੀ, ਆਤਮ ਹੱਤਿਆ ਕਰਨ ਦੀ ਸੋਚੀ, ਲੇਕਿਨ ਇਸਦੀ ਸੋਚ ਫਿਰ ਬਦਲ ਗਈ ਔਰ ਖੁਦ ਇਸ ਦਾ ਜ਼ਿਕਰ ਕਰਦਾ ਹੈ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਜੇ ਮੈਨੂੰ ਮਰ ਕੇ ਵੀ ਸਕੂਨ ਨਾ ਮਿਲਿਆ ਤੋ ਫਿਰ ਇਹਦਾ ਮਤਲਬ ਮਰਨ ਦੀ ਸੋਚੀ ਤੂੰ, ਆਤਮ ਹੱਤਿਆ ਕਰਨ ਦੀ ਸੋਚੀ, ਇਸ ਤਰ੍ਹਾਂ ਤੇ ਤੂੰ ਸੋਚਿਆ। ਕਹਿੰਦੇ ਨੇ ਸੁਕਰਾਤ ਨੂੰ ਜਦ ਜ਼ਹਿਰ ਦਾ ਪਿਆਲਾ ਦੇ ਕੇ ਸਜ਼ਾਏ ਮੌਤ ਦੇਣ ਲੱਗੇ, ਉਹਨਾਂ ਦੇ ਨਾਲ ਯੂਨਾਨ ਵਿੱਚ ਇਹ ਢੰਗ ਸੀ, ਫਾਂਸੀ ਸੀ, ਸੋਲੀ ਸੀ, ਜ਼ਹਿਰ ਦਾ ਪਿਆਲਾ ਸੀ, ਤਾਂ ਕੋਮਲ ਤਬੀਅਤ ਇਨਸਾਨ ਸੀ ਸੁਕਰਾਤ, ਫਕੀਰ ਸੀ, ਇਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਨ ਲੱਗੇ। ਇਹਦੇ ਚੇਲਿਆਂ ਨੇ ਵੀ ਕਿਹਾ ਅਸੀਂ ਵੀ ਜ਼ਹਿਰ ਪੀਣੀ ਹੈ, ਸੁਕਰਾਤ ਉਹਨਾਂ ਨੂੰ ਮਨਾ ਕਰ ਦੇਣਾ, ਨਹੀਂ। ਉਹ ਸਾਰੇ ਕਹਿਣ ਲੱਗੇ ਤੇ ਪਿੰਜਰਾ ਹੈ, ਅਸੀਂ ਇਸ ਪਿੰਜਰੇ 'ਚ ਨਹੀਂ ਰਹਿਣਾ, ਇਸ ਸਰੀਰ ਦੇ ਪਿੰਜਰੇ 'ਚ ਨਹੀਂ ਰਹਿਣਾ। ਜੇ ਤੁਸੀਂ ਜ਼ਹਿਰ ਪੀ ਰਹੇ ਹੋ ਤਾਂ ਅਸੀਂ ਵੀ ਪੀਣੀ ਹੈ। ਸੁਕਰਾਤ ਕਹਿੰਦਾ ਗੱਲ ਹੈ, ਮੈਨੂੰ ਪਿੰਜਰੇ ਦੇ ਸਾਂ, ਪਿੰਜਰੇ ਦਾ ਮਾਲਕ ਜਿਹੜਾ ਜਿਸਨੇ ਪਾਇਆ ਸੀ ਆਪ ਕੱਢ ਰਿਹਾ, ਤਾਂ ਮੈਂ ਖੁਸ਼ ਹਾਂ, ਪ੍ਰਸੰਨ ਹਾਂ। ਤੁਸੀਂ ਪਿੰਜਰਾ ਤੋੜ ਕੇ ਨਿਕਲਣ ਲੱਗ ਰਹੇ ਹੋ, ਉਹਦੇ ਹੱਥ ਬੜੇ ਮਜ਼ਬੂਤ ਨੇ, ਇਸ ਪਿੰਜਰੇ 'ਚ ਨਿਕਲੋਗੇ ਦੂਜੇ 'ਚ ਪਾ ਦੇਗਾ, ਇੰਜ ਨਾ ਕਰੋ। ਤੂੰ ਬੜਾ ਸੁੰਦਰ ਕਿਸ ਵਾਰਤਾਲਾਪ ਨੂੰ ਇੱਕ ਆਲਮ ਨੇ ਬਿਆਨ ਕੀਤਾ। ਉਹ ਕਹਿੰਦਾ ਮਰ ਕੇ ਟੂਟਾ ਹੈ ਕਹੀਂ ਸਿਲਸਿਲਾ ਕੈਦੋ ਹਯਾਤ, ਕੋਈ ਮੌਤ ਦੇ ਨਾਲ ਵੀ ਬੰਦਾ ਜ਼ਿੰਦਗੀ ਦੀ ਜੇਲ੍ਹ ਤੋਂ ਆਜ਼ਾਦ ਆਉਂਦਾ ਹੈ, ਭਾਵ ਨਹੀਂ। ਮਰ ਕੇ ਟੂਟਾ ਹੈ ਕਹੀਂ ਸਿਲਸਿਲਾ ਕੈਦੋ ਹਯਾਤ, ਫਕਤ ਇਤਨਾ ਹੈ ਕਿ ਜ਼ੰਜੀਰ ਬਦਲ ਜਾਂਦੀ ਹੈ, ਬਸ ਜ਼ੰਜੀਰਾਂ ਬਦਲ ਜਾਂਦੀਆਂ, ਪਹਿਲੇ ਕਿਸੇ ਹੋਰ ਸਰੀਰ ਦੇ 'ਚ, ਹੁਣ ਹੋਰ ਕਿਸੇ ਸਰੀਰ ਦੇ 'ਚ। ਜੇਲ੍ਹ ਬਦਲ ਜਾਂਦੀ ਹੈ, ਪਹਿਲੇ ਕਿਸੇ ਹੋਰ ਜੇਲ੍ਹ ਦੇ 'ਚ, ਹੁਣ ਕਿਸੇ ਹੋਰ ਜੇਲ੍ਹ ਦੇ 'ਚ। ਜੇਲ੍ਹ ਦੀ ਕੋਠੜੀ ਬਦਲ ਜਾਂਦੀ ਹੈ, ਪਹਿਲੇ ਕਿਸੇ ਹੋਰ ਕੋਠੜੀ 'ਚ, ਫਿਰ ਕਿਸੇ ਹੋਰ ਕੋਠੜੀ 'ਚ। ਸਰੀਰ ਬਦਲ ਜਾਂਦਾ, ਪਿੰਜਰਾ ਬਦਲ ਜਾਂਦਾ, ਜੇਲ੍ਹ ਬਦਲ ਜਾਂਦਾ। ਇਹ ਫਕੀਰ ਕਹਿੰਦਾ, ਮਰ ਕੇ ਕੋਈ ਬੰਦਾ ਆਜ਼ਾਦ ਥੋੜ੍ਹੀ ਆਉਂਦਾ ਹੈ। ਖੁਦਾ ਦੇ ਹੱਥ ਬੜੇ ਲੰਬੇ ਹੈ, ਇਸ ਪਿੰਜਰੇ 'ਚੋਂ ਕੱਢ ਕੇ ਕਿਸੇ ਹੋਰ ਪਿੰਜਰੇ 'ਚ ਪਾ ਦਿੰਦਾ, ਇਸ ਜੇਲ੍ਹ 'ਚੋਂ ਕੱਢ ਕੇ ਦੂਜੀ ਜੇਲ੍ਹ 'ਚ ਪਾ ਦਿੰਦਾ, ਕੋਠੜੀਆਂ ਬਦਲਦੀਆਂ। ਮਰ ਕੇ ਟੂਟਾ ਹੈ ਕਹੀਂ ਸਿਲਸਿਲਾ ਕੈਦੋ ਹਯਾਤ, ਫਕਤ ਇਤਨਾ ਹੈ ਕਿ ਜ਼ੰਜੀਰ ਬਦਲ ਜਾਂਦੀ ਹੈ, ਬਸ ਜ਼ੰਜੀਰਾਂ ਬਦਲਦੀਆਂ। ਤੋ ਹਕੀਮ ਮੁਹੰਮਦ ਖਾਨ ਨੇ ਇਰਾਦਾ ਬਦਲ ਲਿਆ, ਕਹਿੰਦਾ ਨਹੀਂ, ਇਹੀ ਜ਼ੰਜੀਰ ਠੀਕ ਹੈ, ਜ਼ੰਜੀਰਾਂ ਹੀ ਪੈਣੀਆਂ, ਕੋਠੜੀ ਹੀ ਬਦਲਣੀ ਹੈ, ਤੋ ਇਹੀ ਕੋਠੜੀ ਠੀਕ ਹੈ। ਕਮ ਸੇ ਕਮ ਜਾਣੀ ਪਹਿਚਾਣੀ ਤਾਂ ਹੈ ਨਵੀਂ ਕੋਠੀ 'ਚ, ਫਿਰ ਨਵੇਂ ਸੰਬੰਧ ਜੋੜਾਂਗੇ। ਜੇ ਜੇਲ੍ਹ 'ਚ ਹੀ ਪੈਣਾ ਹੈ ਅਤੇ ਜੇਲ੍ਹ ਹੀ ਬਦਲਣੀ ਹੈ, ਤੋ ਫਿਰ ਇਹੀ ਜੇਲ੍ਹ ਠੀਕ ਹੈ ਜਿਸ 'ਚ ਹੈਗੇ। ਕਮ ਸੇ ਕਮ ਇਸ ਜੇਲ੍ਹ ਦੀ ਜਾਣ ਪਹਿਚਾਣ ਤਾਂ ਹੋ ਗਈ ਹੈ, ਬਾਕੀ ਕੈਦੀਆਂ ਨਾਲ ਜਾਣ ਪਹਿਚਾਣ ਤਾਂ ਹੋ ਗਈ ਹੈ। ਨਵੀਂ ਜੇਲ੍ਹ 'ਚ ਜਾਵਾਂਗੇ, ਨਵੇਂ ਸੰਬੰਧ ਜੋੜਾਂਗੇ, ਨਵਾਂ ਜਨਮ ਹੋਵੇਗਾ, ਨਵੇਂ ਸੰਬੰਧ ਜੋੜਾਂਗੇ। ਤੋ ਹਕੀਮ ਮੁਹੰਮਦ ਖਾਨ ਨੇ ਆਪਣੇ ਆਪ ਨੂੰ ਸਮਝਾਇਆ, ਨਹੀਂ ਕਰਨੀ ਮੈਂ ਆਤਮ ਹੱਤਿਆ। ਤੋ ਅਕਸਰ ਦਾਰਸ਼ਨਿਕ, ਚਿੰਤਕ, ਫਿਲੋਸਫਰ, ਬੜੇ ਬੜੇ ਕਵੀ, ਸ਼ਾਇਰ, ਸੂਝਵਾਨ ਔਰ ਕਿਧਰੇ ਕਿਧਰੇ ਸਾਇੰਟਿਸਟ, ਉਹਨਾਂ ਨੇ ਖੁਦਕਸ਼ੀ ਕੀਤੀ, ਉਦਾਸ, ਨਿਰਾਸ਼, ਲੱਗਦਾ ਹੈ ਆਪਣੀ ਅਕਲ ਤੋਂ ਬਹੁਤ ਗਹਿਰੀ ਚੋਟ ਲੱਗੀ, ਪਰਿਵਾਰ ਤੋਂ ਚੋਟ ਲੱਗੀ ਹੈ, ਸੰਸਾਰ ਤੋਂ ਚੋਟ ਲੱਗੀ ਹੈ, ਦੁਨੀਆਂ ਤੋਂ ਚੋਟ ਲੱਗੀ ਹੈ, ਤਾਂ ਵੀ ਕਈਆਂ ਨੇ ਖੁਦਕਸ਼ੀ ਕੀਤੀ ਹੈ। ਕਿਧਰੇ ਕਿਧਰੇ ਕਿਸੇ ਨੇ ਆਪਣੇ ਆਪ ਨੂੰ ਬਦਲਣ ਦੀ ਵੀ ਕੋਸ਼ਿਸ਼ ਕੀਤੀ ਹੈ, ਜੈਸੇ ਰਾਜ ਯੋਗੀ ਭਰਤਰੀ, ਉਹਨੇ ਬਦਲਣ ਦੀ ਕੋਸ਼ਿਸ਼ ਕੀਤੀ, ਯੋਗੀ ਬਣ ਗਿਆ। ਪਰ ਮੈਂ ਫਿਰ ਅਰਜ਼ ਕਰਾਂ, ਗੁਰੂ ਦੇ ਸ਼ਬਦ ਤੋਂ ਜਿਸ ਨੂੰ ਚੋਟ ਲੱਗੀ ਹੈ, ਮਹਾਂਪੁਰਸ਼ਾਂ ਦੇ ਬੋਲਾਂ ਤੋਂ ਜਿਸ ਨੂੰ ਚੋਟ ਲੱਗੀ ਹੈ, ਧਾਰਮਿਕ ਸਾਧਨਾ ਕਰਦੇ ਆਇਆਂ ਧਰਮ ਦੀ ਕਿਸੇ ਕੜੀ ਤੋਂ ਚੋਟ ਲੱਗੀ ਹੈ, ਇਹ ਮਨੁੱਖ ਆਤਮ ਹੱਤਿਆ ਨਹੀਂ ਕਰੇਗਾ। ਇਹ ਮਨੁੱਖ ਆਤਮ ਵਿਸਮ੍ਰਿਤੀ ਵੀ ਨਹੀਂ ਕਰੇਗਾ, ਨਸ਼ਾ ਵੀ ਨਹੀਂ ਕਰੇਗਾ, ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ, ਇਹ ਮਨੁੱਖ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ। ਹੁਣ ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਜਿਸ ਨੇ ਆਪਣੇ ਆਪ ਨੂੰ ਬਦਲਣ ਦੀ ਨਹੀਂ ਸੋਚੀ, ਜਿਸ ਨੂੰ ਆਪਣੇ ਆਪ ਨੂੰ ਖਤਮ ਕਰਨ ਦੀ ਨਹੀਂ ਸੋਚੀ ਅਤੇ ਜਿਸ ਨੇ ਆਪਣੇ ਆਪ ਨੂੰ ਬੁਲਾਉਣ ਦੀ ਨਹੀਂ ਸੋਚੀ, ਇਹ ਉਦਾਸ ਅਤੇ ਨਿਰਾਸ਼ ਨਹੀਂ ਹੈ, ਇਹ ਕੁਛ ਵੀ ਨਹੀਂ ਹੈ, ਇਹ ਮਨੁੱਖ ਤਾਂ ਇੰਝ ਜੀ ਰਿਹਾ ਜਿਵੇਂ ਪਸ਼ੂ, ਅਜੇ ਜ਼ਿੰਦਗੀ 'ਚ ਕੋਈ ਉਛਾਲ ਨਹੀਂ ਹੈ, ਅਜੇ ਕੋਈ ਜ਼ਿੰਦਗੀ ਦੇ 'ਚ ਕ੍ਰਾਂਤੀ ਨਹੀਂ ਹੈ, ਅਜੇ ਕੋਈ ਜੀਵਨ ਦੇ 'ਚ ਜੀਵਨ ਦੀ ਅਸਲੀਅਤ ਉਗੜ ਕੇ ਸਾਹਮਣੇ ਨਹੀਂ ਆਈ, ਅਜੇ ਉਹ ਕੁਛ ਸਾਹਮਣੇ ਨਹੀਂ ਆਇਆ। ਇਹਨਾਂ ਤਿੰਨਾਂ 'ਚ ਇੱਕ ਅੱਧ ਘਟਨਾ ਤਾਂ ਘਟਣੀ ਚਾਹੀਦੀ। ਆਤਮ ਕ੍ਰਾਂਤੀ ਉਹੀ ਮਨੁੱਖ ਕਰੇਗਾ, ਖੁਦ ਨੂੰ ਬਦਲਣ ਦੀ ਕੋਸ਼ਿਸ਼, ਗਹਿਰਾ ਸਰੋਤਾ ਸੀ ਸ਼ਬਦ ਚੋਟ ਕਰਕੇ। ਹੁਣ ਜੋ ਅੱਗੇ ਚੱਲ ਕੇ ਮੈਂ ਥੋੜ੍ਹੀ ਬਹੁਤ ਅਰਜ਼ ਕਰਨ ਲੱਗਾ, ਇਸ ਨੂੰ ਵੀ ਜ਼ਰਾ ਗੌਰ ਨਾਲ ਸਰਵਣ ਕਰਨਾ ਅਤੇ ਕਿਧਰੇ ਦੂਸਰਾ ਪਹਿਲੂ ਵੀ ਨਾ ਲੈ ਲੈਣਾ, ਇਹ ਮੈਂ ਇਸ਼ਾਰਤਨ ਅਰਜ਼ ਕਰਦੇ ਹਾਂ। ਅਗਰ 10 ਸਾਲ 15 ਸਾਲ ਹੋ ਗਏ ਨੇ ਇਸ ਨੂੰ ਸਾਧਨਾ ਕਰਦੇ ਹਾਂ, ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਪਿਆ, ਫੈਸਲਾ ਕਰ ਲਿਆ, ਐ ਗੁਰੂ ਹੁਣ ਜੈਸਾ ਤੂੰ ਕਹਿੰਦਾ ਮੈਂ ਵੈਸੇ ਜੀਵਾਂ, ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਜੋ ਪੂਰਨ ਤੌਰ 'ਤੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਆਪਣੇ ਧਾਰਮਿਕ ਜਜ਼ਬਿਆਂ ਤੋਂ ਠੋਕਰ ਖਾ ਕੇ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋ ਜਾਏਗਾ, ਅਗਰ ਇਹ ਹਿੰਦੂ ਹੈ ਤਾਂ ਪੱਕਾ ਕਰਮ ਕਾਂਡੀ ਹੋ ਜਾਏਗਾ, ਅਗਰ ਇਹ ਸਿੱਖ ਹੈ ਤਾਂ ਪੱਕਾ ਰਹਿਤੀਆ ਬਹਿਤੀਆ ਹੋ ਜਾਏਗਾ। ਜੋ ਪੱਕਾ ਰਹਿਤੀਆ ਬਹਿਤੀਆ ਨਹੀਂ, ਜੋ ਪੱਕਾ ਕਰਮ ਕਾਂਡੀ ਨਹੀਂ, ਜੋ ਪੱਕਾ ਸ਼ਰਈ ਨਹੀਂ, ਇਹ ਝੂਠਾ ਮੁਸਲਮਾਨ ਹੈ, ਇਹ ਝੂਠਾ ਹਿੰਦੂ ਹੈ, ਝੂਠਾ ਸਿੱਖ ਹੈ, ਕੁਛ ਵੀ ਨਹੀਂ ਹੈ, ਇਹ ਕੁਛ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਜੇ ਇਸ ਨੂੰ ਹਿੰਦੂ ਬਣਨ ਦਾ ਖਿਆਲ ਨਹੀਂ ਆਇਆ, ਅਜੇ ਇਸ ਨੂੰ